सतनाम कर्ता पुरख निर्भौ निर्वैर अकाल मूरत अजुनी सैभं गुरप्रसाद जप आज सच जुगाद सच है भी सच नानक भोसी भी सच कृपा करो दीन के दाते मेरा गुण अवगण नाम विचारो कोई माटी का क्या तुपै स्वामी मानस की गत एही माटी का क्या तुपै स्वामी मानस की गत एही सतनाम तनु वाहे गुरु साहिब जियो ज्यों सुपना अर्पिख ना ऐसे जग को जहान इनमें कछ साचो नहीं नानक बिन भगवान ज्यों सुपना अर्पिख ना ऐसे जग को जान इनमें कछ साचो नहीं नानक बिन भगवान निष्दिन माया कारने प्राणी दौलत नीत कोटन में नानक को नारायण जह चीत निष्दिन माया कारने प्राणी दौलत नीत कोटन में नानक को नारायण जह चीत वाहगुरु जी का खालसा वाहगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाए मान हुए बैठे गुरमुख प्यारे सतसंगी जनों आप जी ने रात्रि दे दीवान विच सतगुरां दी पावन पवित्र हजूरी विच बैठ करके इलाही गुरबाणी दा कीर्तन श्रवण कीता है। जिवें पिछले कुछ दिनां तों साहिब श्री गुरु तेग बहादुर महाराज जी जिन्हां दे पावन पवित्र मुखार दिन तों उच्चारण कीते हुए शलोक ए विचार शलोकां दी आपां करदे आ रहे हां। अज आप जी ने जो पावन पवित्र हजूर दे शलोक सरवण कीते ने शलोक नंबर 23 ते 24 आओ साहिब श्री गुरु तेग बहादुर महाराज करो कृपा आप ही अंदर दी एकाग्रता टिकाओ बख्शो अपनी इन्ना पावन पवित्र बचना दी विचार ਨਰੋਲ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਕਰਨ ਦੀ ਸੂਝ ਬਖਸ਼ੋ। ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਕਿਰਪਾ ਕਰਕੇ ਆਪ ਅਸੀਸ ਬਖਸ਼ੋ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਇਹਨਾਂ ਪਵਿੱਤਰ ਸ਼ਲੋਕਾਂ ਦੇ ਅੰਦਰ ਜੋ ਆਪਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਪਏ ਨੇ, ਮਹਾਰਾਜ ਕਹਿੰਦੇ ਨੇ ਜਿਹੜਾ ਸੰਸਾਰ ਤੂੰ ਆਪਣੇ ਨੇਤਰਾਂ ਨਾਲ ਤੱਕਣਾ ਪਿਆ, ਇਹ ਸੰਸਾਰ ਕੇਵਲ ਇੱਕ ਸੁਪਨੇ ਦੀ ਤਰ੍ਹਾਂ ਹੈ। ਤੇ ਦੂਸਰੀ ਉਦਾਹਰਨ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਕਿ ਕੇਵਲ ਸੁਪਨੇ ਦੀ ਤਰ੍ਹਾਂ ਨਹੀਂ, ਜਿਵੇਂ ਇੱਕ ਮਦਾਰੀ ਜਿਹੜਾ ਉਹ ਖੇਡ ਖੇਡਦਾ, ਉਹ ਆਪਣੀ ਕਲਾ ਨਾਲ, ਆਪਣੇ ਗੁਣ ਨਾਲ, ਆਪਣੇ ਇਲਮ ਦੇ ਨਾਲ ਕਈ ਤਰ੍ਹਾਂ ਦੇ ਰੰਗ ਢੰਗ ਦੇ ਪਦਾਰਥ ਲੋਕਾਂ ਨੂੰ ਦਿਖਾ ਕੇ ਆਪਣੇ ਵੱਲ ਆਕਰਸ਼ਿਤ ਕਰਦਾ। ਬਸ ਇਹ ਸੰਸਾਰ ਦੀ ਖੇਡ ਵੀ ਇੱਕ ਮਦਾਰੀ ਦੀ ਖੇਡ। ਸਾਹਿਬ ਨੇ ਦੋ ਸ਼ਬਦ ਪਹਿਲਾਂ ਵਰਤੇ ਨੇ, ਸੁਪਨਾ ਤੇ ਪੇਖਣਾ। ਤੇ ਆਮ ਤੌਰ ਤੇ ਅਸੀਂ ਪੇਖਣੇ ਦਾ ਅਰਥ ਕਰਨੇ ਹੁੰਦੇ ਹਾਂ ਵੇਖਣਾ। ਹਜ਼ੂਰ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦਾ ਬਚਨ ਹੁੰਦਾ, ਐਸੋ ਇਹ ਸੰਸਾਰ ਪੇਖਣਾ, ਉਹਦਾ ਅਰਥ ਹੈ ਵੇਖਣਾ ਜੋ ਕੁਝ ਆਪਾਂ ਤੱਕਣੇ ਪਏ ਹਾਂ। ਤੇ ਇੱਥੇ ਪੇਖਣਾ ਦਾ ਅਰਥ ਵਿਦਵਾਨਾਂ ਨੇ ਕੀਤਾ ਤਮਾਸ਼ਾ। ਸਾਹਿਬ ਕਹਿ ਰਹੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਖੇ ਮੇਰੇ ਮਨਾ ਤੂੰ ਇੱਕ ਗੱਲ ਧਿਆਨ ਵਿੱਚ ਰੱਖ ਕੇ ਦੁਨੀਆਂ ਨੂੰ ਸਮਝ ਲੈ। ਜਿਸ ਤਰ੍ਹਾਂ ਰਾਤ ਇੱਕ ਸੁਪਨਾ ਤੂੰ ਤੱਕਣਾ, ਜਾਂ ਜਾਗਦਿਆਂ ਹੋਇਆ ਤੂੰ ਕਿਸੇ ਤਮਾਸ਼ੇ ਨੂੰ ਤੱਕਣਾ, ਬਸ ਸੰਸਾਰ ਦੀ ਖੇਡ ਵੀ ਇੱਕ ਸੁਪਨੇ ਤੇ ਤਮਾਸ਼ੇ ਜਿੰਨੀ ਹੈ, ਇਸ ਤੋਂ ਜ਼ਿਆਦਾ ਨਹੀਂ। ਪਰ ਨਾਲ ਇੱਕ ਬਚਨ ਹੋਰ ਕਰ ਦਿੱਤਾ, ਕਹਿਣ ਲੱਗੇ ਇਨ ਮੈਂ ਕੱਚ ਸਾਚੋ ਨਹੀਂ, ਨਾ ਸੁਪਨੇ ਵਿੱਚ ਤੱਕਿਆ ਹੋਇਆ ਅਸਲੀਅਤ ਸੱਚ ਰਹਿਣਾ, ਨਾ ਤਮਾਸ਼ੇ ਨੇ ਟਿਕੇ ਰਹਿਣਾ। ਤੇ ਸੱਚ ਕੌਣ ਹੈ? ਸਾਹਿਬ ਕਹਿੰਦੇ ਨੇ ਪਿਆਰੇ, ਇਨ ਮੈਂ ਕੱਚ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਇੱਕ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਸੱਚਾਈ ਨਹੀਂ। ਤੇ ਦੂਸਰਾ ਸ਼ਲੋਕ ਗੁਰਦੇਵ ਕਹਿ ਰਹੇ ਨੇ, ਨਿਸ ਦਿਨ ਮਾਇਆ ਕਾਰਨੇ, ਦਿਨ ਤੇ ਰਾਤ ਦੁਨੀਆਂ ਦੇ ਪਦਾਰਥਾਂ ਲਈ ਮਾਇਆ ਦੀ ਦੌੜ ਦੇ ਪਿੱਛੇ ਪ੍ਰਾਣੀ ਡੋਲਤ ਨੀਤ, ਦਿਨ ਰਾਤ ਆਪਣੇ ਇਮਾਨ ਤੋਂ ਡੋਲਦਾ ਪਿਆ, ਆਪਣੇ ਧਰਮ ਤੋਂ ਡੋਲਦਾ, ਆਪਣੇ ਇਖਲਾਕ ਤੋਂ ਡਿੱਗਦਾ। ਤੇ ਸ਼ਾਇਦ ਕਹਿੰਦੇ ਨੇ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਆਪਣੇ ਆਪ ਨੂੰ ਅਡੋਲ ਰੱਖ ਕੇ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ। ਸਤਿਗੁਰੂ ਨੇ ਦੋਨਾਂ ਸ਼ਲੋਕਾਂ ਅੰਦਰ ਗੱਲ ਸੰਸਾਰ ਦੀ ਕੀਤੀ ਤੇ ਪਰਤ ਕੇ ਜਿਹੜਾ ਸੰਸਾਰ ਨੂੰ ਕੇਵਲ ਮਾਇਕ ਬਿਰਤੀ ਨਾਲ ਤੱਕਦਾ ਤੇ ਉਹਦੇ ਬਾਰੇ ਹਜ਼ੂਰ ਨੇ ਬਚਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੁਪਨੇ ਦਾ, ਤਮਾਸ਼ੇ ਦਾ ਤੇ ਜਗਤ ਦੀ ਰਚਨਾ, ਇਹਨਾਂ ਤਿੰਨਾਂ ਨੂੰ ਇੱਕ ਨਜ਼ਰੀਏ ਨਾਲ ਤੱਕਿਆ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਸੁਪਨੇ ਦਾ ਅਰਥ ਵੈਸੇ ਭਾਈ ਵੀਰ ਸਿੰਘ ਹੋਰਾਂ ਨੇ ਕੀਤਾ ਕਿ ਨੀਂਦ ਤੇ ਜਾਗ ਦੇ ਅੰਦਰ ਜੋ ਕੁਝ ਆਪਾਂ ਤੱਕਨੇ ਆ, ਉਹਨਾਂ ਨੇ ਉਹਨੂੰ ਸਖੋਪਤ ਕਿਹਾ। ਪਰ ਸਾਡੀ ਬੋਲੀ ਵਿੱਚ ਉਹਨਾਂ ਸਮਝਾਉਣ ਲਈ ਇਹਦੇ ਅਰਥ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਕੋਸ਼ ਅੰਦਰ ਕਿ ਸੁਪਨੇ ਦਾ ਅਰਥ ਉਹ ਵੇ ਕਿ ਜੋ ਕੁਝ ਆਪਾਂ ਜਾਗਦਿਆਂ ਕਰਨੇ ਆ ਉਹਨਾਂ ਨੂੰ ਸੁੱਤਿਆਂ ਕਰ ਲੈਣਾ, ਤੇ ਜੋ ਕੁਝ ਸੁੱਤਿਆਂ ਕਰਨੇ ਆ ਉਹਨੂੰ ਭਾਈ ਵੀਰ ਸਿੰਘ ਕਹਿੰਦੇ ਲੋਕ ਸੁਪਨਾ ਕਹਿੰਦੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਰਾਤ ਨੂੰ ਮਨੁੱਖ ਸੌਂਦਾ ਤੇ ਜਦੋਂ ਰਾਤ ਨੀਂਦ ਆਈ ਤੇ ਗੂੜੀ ਨੀਂਦ ਦੇ ਅੰਦਰ ਸੁਪਨਾ ਚੱਲਦਾ, ਕਈ ਵਾਰੀ ਤੱਕਨੇ ਆ ਮਨੁੱਖ ਭਿਖਾਰੀ ਏ ਤੇ ਸੁਪਨੇ ਦੇ ਅੰਦਰ ਬਾਦਸ਼ਾਹ ਬਣ ਜਾਂਦਾ, ਮਨੁੱਖ ਤੰਦਰੁਸਤ ਏ ਤੇ ਰਾਤ ਨੂੰ ਸੁਪਨੇ ਦੇ ਵਿੱਚ ਰੋਗੀ ਬਣ ਜਾਂਦਾ, ਮਨੁੱਖ ਆਪਣੇ ਘਰ ਦੇ ਵਿੱਚ ਪੂਰੇ ਬੰਦੋਬਸਤ ਨਾਲ ਪੂਰੇ ਆਪਣੇ ਸਾਜੋ ਸਮਾਨ ਲੈ ਕੇ ਸੁਰੱਖਿਆ ਦੇ ਸੁੱਤਾ ਹੈ, ਪਰ ਰਾਤ ਨੂੰ ਸੁਪਨੇ ਵਿੱਚ ਕਈ ਵਾਰੀ ਲੋਕ ਉਹਨੂੰ ਘੇਰ ਕੇ ਮਾਰਦੇ ਹੁੰਦੇ। ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਆ ਇਹ ਠੀਕ ਹੈ, ਕਈਆਂ ਮਨਾਂ ਤੇ ਸੁਪਨਾ ਅਸਰ ਕਰ ਜਾਂਦਾ, ਜਿਵੇਂ ਹਜ਼ੂਰ ਕਹਿੰਦੇ ਨੇ ਬਾਣੀ ਵਿੱਚ ਬਚਨ ਆਉਂਦਾ ਹੈ ਇਹ ਬਾਦਸ਼ਾਹ, ਪਰ ਕਹਿੰਦੇ ਨੇ ਰਾਤ ਨੂੰ ਸੁਪਨੇ ਵੀ ਸੁੱਤਾ ਤੇ ਸੁਪਨੇ ਦੇ ਅੰਦਰ ਭਿਖਾਰੀ ਬਣ ਗਿਆ। ਕਹਿਣ ਲੱਗੇ ਸੁੱਤਾ ਸਿਘਾਸਨ ਦੇ ਉੱਤੇ ਵੇ, ਸੁੱਤਾ ਤਖ਼ਤ ਦੇ ਉੱਤੇ ਵੇ, ਪਰ ਸੁਪਨੇ ਨੇ ਇਹਨੂੰ ਭਿਖਾਰੀ ਬਣਾ ਦਿੱਤਾ ਤੇ ਉਸ ਸੁਪਨੇ ਦੇ ਪਿੱਛੇ ਲੱਗ ਕੇ ਇੰਨਾ ਕੁ ਇਹ ਨਿਰਾਸ਼ ਹੋ ਜਾਂਦਾ ਹੈ। ਤੇ ਭਗਤ ਰਵਿਦਾਸ ਕਹਿੰਦੇ ਨੇ ਪਿਆਰਿਆ ਦੇਖੋ ਦੋ ਤਰ੍ਹਾਂ ਦੇ ਸ਼ਬਦ ਉਹਨਾਂ ਵਰਤੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਚ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਖਮਾਰੀ। ਕਹਿੰਦੇ ਨੇ ਖੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਇੱਕ ਬਾਦਸ਼ਾਹ ਸਿੰਘਾਸਨ ਤੇ ਸੌ ਜਾਏ ਤੇ ਸੁਪਨੇ ਵਿੱਚ ਉਹ ਭਿਖਾਰੀ ਬਣ ਜਾਏ ਤੇ ਅੱਤ ਦਾ ਦੁਖੀ ਹੋ ਜਾਂਦਾ, ਹਾਲਾਂਕਿ ਜਿਸ ਤਖ਼ਤ ਤੇ ਉਹ ਸੁੱਤਾ ਉਸ ਤਖ਼ਤ ਦੇ ਚਾਰ ਚੁਪੇਰੇ ਨੌਕਰ ਚਾਕਰ ਸਿਪਾਹੀ ਵੀ ਖਲੋਤੇ ਨੇ, ਪਰ ਭਗਤ ਜੀ ਕਹਿੰਦੇ ਨੇ ਸੁਪਨੇ ਨੇ ਭਿਖਾਰੀ ਬਣਾ ਕੇ ਉਹਨੂੰ ਦੁਖੀ ਕਰ ਦਿੱਤਾ। ਇਹਦੇ ਅਰਥ ਬੜੇ ਪਿਆਰੇ ਕੀਤੇ ਨੇ ਗੁਰਮੁਖਾਂ ਨੇ। ਕਹਿੰਦੇ ਨੇ ਸੱਜਣਾ ਪਰਮੇਸ਼ਵਰ ਸਭ ਤੋਂ ਉੱਚਾ, ਤੂੰ ਰਾਮ ਕੀ ਅੰਸ਼ ਹੈ। ਯਾਦ ਰੱਖੀ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਹੀ ਹੁੰਦਾ। ਪੁਰਾਤਨ ਸਮੇਂ ਅੰਦਰ ਜਦੋਂ ਜੱਦੀ ਪੁਸ਼ਪੀ ਇੱਕ ਪੁਸ਼ਤ ਵਿੱਚ ਰਾਜ ਰਹਿੰਦਾ ਸੀ, ਬਾਦਸ਼ਾਹ ਤੋਂ ਬਾਅਦ ਤਕਰੀਬਨ ਬਾਦਸ਼ਾਹ ਦੇ ਪੁੱਤਰ ਨੂੰ ਸਿੰਘਾਸਨ ਮਿਲਦਾ ਹੈ। ਸੱਜਣਾ ਪਰਮੇਸ਼ਵਰ ਤੇਰਾ ਪਿਤਾ ਹੈ, ਇਹ ਜੀਵ ਆਤਮਾ ਉਹਦੀ ਅੰਸ਼ ਹੈ। ਜੇ ਪਿਤਾ ਬਾਦਸ਼ਾਹ ਹੈ ਤੇ ਇੱਕ ਗੱਲ ਧਿਆਨ ਵਿੱਚ ਰੱਖੀ, ਬਾਪ ਸਿੰਘਾਸਨ ਤੇ ਬੈਠਾ ਹੋਵੇ ਕਦੀ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਭਿਖਾਰੀ ਬਣੇ। ਬਾਪ ਦੀ ਇੱਛਾ ਹੈ ਕਿ ਜਿਸ ਸਿੰਘਾਸਨ ਤੇ ਮੈਂ ਬੈਠਾ ਵਾਂ ਕੱਲ ਨੂੰ ਮੇਰਾ ਪੁੱਤਰ ਵੀ ਇਸ ਤਖ਼ਤ ਦਾ ਮਾਲਕ ਬਣ ਜਾਏ। ਜੇ ਅਕਾਲ ਪੁਰਖ ਵਾਹਿਗੁਰੂ ਸਮਰਾਥੇ ਅਡੋਲੇ ਸਥੇਰੇ ਤੂੰ ਉਹਦੀ ਅੰਸ਼ ਹੈ, ਤੇ ਗੱਲ ਧਿਆਨ ਵਿੱਚ ਰੱਖੀ ਕਦੀ ਵੀ ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੀ ਅੰਸ਼ ਭਿਖਾਰੀ ਬਣੇ। ਪਰ ਕਹਿਣ ਲੱਗੇ ਕਰੀਏ ਕੀ, ਰੱਬ ਨੇ ਮਨੁੱਖਾ ਦੇਹੀ ਦਾ ਸਿੰਘਾਸਨ ਦਿੱਤਾ ਤੇ ਮਾਇਆ ਦੀ ਨੀਂਦ ਵੀ ਸੁੱਤੇ ਹੋਏ ਬੰਦੇ ਤੂੰ ਜਗਤ ਦੇ ਸੁਪਨੇ ਪਿੱਛੇ ਲੱਗ ਕੇ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਭਿਖਾਰੀ ਬਣ ਗਈ। ਜਿਵੇਂ ਰਾਤ ਨੂੰ ਮਨੁੱਖ ਸੌਂਦਾ ਤੇ ਸੁਪਨੇ ਵਿੱਚ ਭਿਖਾਰੀ ਬਣਦਾ, ਇੱਕ ਪੱਖ ਬਾਣੀ ਵਿੱਚ ਇਹ ਵੀ ਹਜ਼ੂਰ ਨੇ ਲਿਆ। ਸਾਹਿਬ ਕਹਿ ਰਹੇ ਨੇ ਅੰਮ੍ਰਿਤਮਈ ਬਾਣੀ ਵਿੱਚ ਕਿ ਜੀਵਨ ਇੱਕ ਸੁਪਨੇ ਦੀ ਤਰ੍ਹਾਂ, ਰਾਤ ਨੂੰ ਸੌਂਦੇ ਹਾਂ ਤੇ ਸੁਪਨਾ ਆਉਂਦਾ, ਤੇ ਦੂਸਰਾ ਸ਼ਬਦ ਵਰਤਿਆ ਦੁਨੀਆ ਤਮਾਸ਼ੇ ਦੀ ਤਰ੍ਹਾਂ, ਜਿਵੇਂ ਇੱਕ ਮਦਾਰੀ ਦੀ ਖੇਡ ਤੇ ਸੁਪਨੇ ਦਾ ਤੇ ਤਮਾਸ਼ੇ ਦਾ ਆਪਸੀ ਬੜਾ ਗਹਿਰਾ ਸੰਬੰਧ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬਚਨ ਨੇ, ਸਿਰਫ ਮੈਂ ਅਜੇ ਦੋ ਇਹਨਾਂ ਸ਼ਬਦਾਂ ਤੇ ਅਰਜ਼ ਕਰ ਰਿਹਾ, ਸੁਪਨਾ ਤੇ ਪੇਖਣਾ। ਸੁਪਨੇ ਦਾ ਤੇ ਤਮਾਸ਼ੇ ਦਾ ਬੜਾ ਫਰਕ ਹੈ, ਤੇ ਇਹਨਾਂ ਦਾ ਬਾਜਮੁਖੀ ਬਿਰਤੀ ਨਾਲ ਤੱਕੀਏ ਫਰਕ ਹੈ ਤੇ ਅੰਤਰੀ ਵੀ ਇਹਨਾਂ ਦਾ ਬੜਾ ਗਹਿਰਾ ਸੰਬੰਧ ਹੈ। ਕਿਉਂਕਿ ਸੁਪਨਾ ਸੁੱਤਿਆਂ ਦਾ ਤੇ ਤਮਾਸ਼ਾ ਜਾਗਦਿਆਂ ਹੋਇਆਂ ਦੇਖਿਆ ਜਾਂਦਾ, ਫਰਕ ਦੋਨਾਂ ਦਾ ਬਾਜਮੁਖੀ ਹੈ ਪਰ ਅੰਤਰਮੁਖੀ ਬੜਾ ਗਹਿਰਾ ਸੰਬੰਧ ਹੈ ਇਹਨਾਂ ਦਾ। ਜਿਵੇਂ ਆਪਾਂ ਰਾਤ ਨੂੰ ਸੁੱਤੇ ਹਾਂ ਤੇ ਸੁਪਨੇ ਨੂੰ ਤੱਕੇ ਤੇ ਸੁਪਨਾ ਦੇਖਣ ਤੋਂ ਬਾਅਦ ਜਦੋਂ ਜਾਗ ਖੁੱਲਦੀਏ ਤੇ ਆਪਾਂ ਸੁਪਨੇ ਨੂੰ ਯਾਦ ਕਰਦੇ ਹਾਂ ਤੇ ਨਾਲ ਗੱਲ ਕਹਿ ਦਿੰਦੇ ਛੱਡੋ ਸੁਪਨੇ ਤੇ ਯਕੀਨ ਨਹੀਂ ਕਰੀਦਾ, ਸੁਪਨਾ ਤਾਂ ਝੂਠਾ ਹੁੰਦਾ। ਤੇ ਸ਼ਾਇਦ ਕਹਿੰਦੇ ਨੇ ਰਾਤ ਨੂੰ ਅੱਖਾਂ ਬੰਦ ਨੇ, ਸੁਪਨੇ ਵਿੱਚ ਤੂੰ ਸਭ ਕੁਝ ਤੱਕਣਾ, ਯਾਦ ਆਏ ਤੇ ਕਹਿੰਦਾ ਸੁਪਨਾ ਝੂਠਾ। ਤੇ ਜਦੋਂ ਮਦਾਰੀ ਖੇਡ ਕਰਦਾ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਜੋ ਕੁਝ ਖੇਡ ਹੈ ਇਹ ਤਮਾਸ਼ਾ ਕੇਵਲ ਸਾਡੀਆਂ ਅੱਖਾਂ ਨੂੰ ਭੁਲੇਖਾ ਹੈ, ਪਰ ਲੋਕ ਹਜ਼ੂਮ ਬਣਾ ਕੇ ਇਕੱਠ ਕਰਕੇ ਉਸ ਮਦਾਰੀ ਦੇ ਚਾਰ ਚੁਫੇਰੇ ਤਮਾਸ਼ੇ ਨੂੰ ਤੱਕਦੇ ਨੇ। ਤੇ ਸਾਹਿਬ ਕਹਿੰਦੇ ਨੇ ਜਦੋਂ ਜਾਗ ਆਵੇ ਤੇ ਸੁਪਨਾ ਝੂਠਾ ਹੈ, ਤੇ ਜਦੋਂ ਮਦਾਰੀ ਖੇਡ ਖਤਮ ਕਰਕੇ ਤੁਹਾਡੇ ਅੱਗੇ ਝੋਲੀ ਅੱਡ ਕੇ ਕਹਿੰਦਾ ਹੈ ਕਿ ਤਮਾਸ਼ਾ ਦੇਖਣ ਆਏ ਲੋਗੋ ਮੇਰੀ ਝੋਲੀ ਵਿੱਚ ਟਕਾ ਟਕਾ ਇੱਕ ਇੱਕ ਰੁਪਈਆ ਧੇਲੀ ਜ਼ਰੂਰ ਪਾਇਆ ਜੇ, ਤੇ ਉਦੋਂ ਖੇਡ ਸਮੇਟਦੇ ਨੂੰ ਦੇਖ ਕੇ ਮਨ ਕਹਿੰਦਾ ਛੱਡ ਓਏ ਐਵੇਂ ਸਮੇਂ ਨੂੰ ਬਰਬਾਦ ਕੀਤਾ ਹੈ, ਜੋ ਕੁਝ ਇਹਨੇ ਦਿਖਾਇਆ ਇਹ ਵੀ ਕਿਹੜਾ ਸੱਚਾ ਹੈ। ਜੇ ਸੱਚਾ ਹੁੰਦਾ ਤੇ ਫਿਰ ਇਹ ਦੌਲਤ ਮੰਗੇ ਕਿਉਂ। ਸਾਹਿਬ ਕਹਿੰਦੇ ਨੇ ਜਿਵੇਂ ਪਿਆਰਿਆ ਸੁਪਨਾ ਝੂਠਾ, ਇਸੇ ਤਰ੍ਹਾਂ ਦੁਨੀਆ ਦਾ ਤਮਾਸ਼ਾ ਮਦਾਰੀ ਦੀ ਖੇਡ ਝੂਠੀ ਏ, ਪਰ ਸੁਪਨੇ ਦਾ ਤੇ ਤਮਾਸ਼ੇ ਦਾ ਪਤਾ ਹਰ ਇੱਕ ਬੰਦੇ ਨੂੰ ਲੱਗ ਜਾਂਦਾ ਇਹ ਝੂਠਾ, ਪਰ ਜਗਤ ਇੱਕ ਸੁਪਨਾ, ਜਗਤ ਇੱਕ ਤਮਾਸ਼ਾ, ਇਹ ਕੇਵਲ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਅੰਦਰ ਦੀ ਜਾਗ ਬਖਸ਼ ਦਿੱਤੀ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਅੰਦਰ ਦੀ ਜਾਗ ਬਖਸ਼ੀ ਏ। ਸ਼ਾਇਦ ਇਹੀ ਕਾਰਨ ਮੇਰੇ ਕਲਗੀ ਵਾਲੇ ਇੱਕ ਬਚਨ ਕਰਦੇ ਨੇ, ਅਸੀਂ ਕਹਿੰਦੇ ਹਾਂ ਨਾ ਸੰਸਾਰ ਤੇ ਕਿਉਂ ਆਉਂਦੇ ਨੇ ਗੁਰੂ, ਕਿਉਂ ਆਉਂਦੇ ਨੇ ਮਹਾਂਪੁਰਸ਼, ਤੇ ਜਦੋਂ ਕਲਗੀ ਵਾਲੇ ਨੂੰ ਪੁੱਛਿਆ ਨਾ ਤੇ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਨੂੰ ਕੇਵਲ ਇੱਕ ਨਾਟਕ ਨਾਲ ਤੁਲਨਾ ਦਿੱਤੀ ਏ, ਇੱਕ ਖੇਡ ਨਾਲ ਤੁਲਨਾ ਦਿੱਤੀ ਏ। ਸਾਹਿਬ ਕਹਿੰਦੇ ਨੇ ਇੱਕ ਖੇਡ ਖੇਡਣ ਆਏ ਆ, ਖੇਡ ਖੇਡ ਕੇ ਚਲੇ ਜਾਣਾ। ਤੇ ਸਤਿਗੁਰੂ ਆਪਣੀ ਬਾਣੀ ਵਿੱਚ ਇਹ ਵੀ ਕਹਿੰਦੇ ਨੇ, ਕਹਿੰਦੇ ਨੇ ਪਿਆਰਿਓ ਮੈਂ ਕੇਵਲ ਤਮਾਸ਼ਾ ਦੇਖਣ ਆਇਆ ਵਾਂ। ਹਜ਼ੂਰ ਨੇ ਬਾਣੀ ਵਿੱਚ ਸੰਸਾਰ ਨੂੰ ਤਮਾਸ਼ਾ ਕਿਹਾ, ਕਹਿਣ ਲੱਗੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਖੈਰ ਮੈਂ ਅਰਜ਼ ਕਰ ਰਿਹਾ, ਸੁਪਨਾ ਵੀ ਕੁਝ ਸਮੇਂ ਲਈਏ, ਤਮਾਸ਼ਾ ਵੀ ਕੁਝ ਸਮੇਂ ਲਈਏ, ਇਸੇ ਤਰ੍ਹਾਂ ਸੰਸਾਰ ਵੀ ਕੁਝ ਸਮੇਂ ਲਈਏ। ਪਰ ਹਜ਼ੂਰ ਗੁਰੂ ਤੇਗ ਬਹਾਦਰ ਤੇਰੇ ਬਚਨਾਂ ਵਿੱਚ ਰਮਜ਼ ਹੈ ਬੜੀ ਵੱਡੀ। ਸੁਪਨਾ ਝੂਠਾ ਹੈ ਪਰ ਚੇਤੇ ਰੱਖਣਾ, ਸੁਪਨੇ ਨੂੰ ਦੇਖਣ ਵਾਲਾ ਪਰਤ ਕੇ ਵੀ ਹੈ। ਸੁਪਨਾ ਖਤਮ ਹੋ ਗਿਆ ਪਰ ਦੇਖਣ ਵਾਲੇ ਨੂੰ ਪਤਾ ਹੈ ਕਿ ਸੁਪਨਾ ਮੇਰੇ ਨਹੀਂ ਦੇਖਿਆ ਗਿਆ। ਧਿਆਨ ਦੇਣਾ ਥੋੜਾ ਜਿਹਾ, ਸੁਪਨਾ ਝੂਠਾ, ਸੁਪਨਾ ਬਿਣਸ ਗਿਆ, ਪਰ ਜਿਨ੍ਹੇ ਦੇਖਿਆ ਉਹ ਸਾਖੀ ਤਾਂ ਮੌਜੂਦ ਹੈ। ਬੰਦੇ ਨੇ ਦੇਖਿਆ ਉਹ ਕਹਿ ਨੇ, ਤਮਾਸ਼ੇ ਦੀ ਖੇਡ, ਮਦਾਰੀ ਦੀ ਖੇਡ ਝੂਠੀ ਏ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੈਨੂੰ ਮੈਂ ਇੱਕ ਗੱਲ ਸਮਝਾਉਣੀ ਚਾਹੁੰਦਾ, ਤੂੰ ਸੁਪਨੇ ਪਿੱਛੇ ਨਾ ਤੁਰੀ। ਜਿਨ੍ਹੇ ਸੁਪਨੇ ਨੂੰ ਬਣਾਇਆ ਉਹ ਸੁਪਨੇ ਨੂੰ ਤੱਕਦਾ ਪਿਆ ਬਣਾ ਕੇ, ਤੂੰ ਉਹਦੇ ਵੱਲ ਝਾਤੀ ਮਾਰੀ। ਤੂੰ ਕੇਵਲ ਖੇਡ ਵੱਲ ਨਾ ਤੱਕ, ਤੂੰ ਮਦਾਰੀ ਵੱਲ ਤੱਕ, ਜਿਨ੍ਹੇ ਖੇਡ ਨੂੰ ਰਚਿਆ। ਸਾਹਿਬ ਕਹਿੰਦੇ ਸੁਪਨਾ ਬਿਣਸ ਜਾਂਦਾ ਪਰ ਸੁਪਨੇ ਨੂੰ ਦੇਖਣ ਵਾਲਾ ਮਨੁੱਖ ਹੈ, ਤਮਾਸ਼ੇ ਨੂੰ ਕਰਨ ਵਾਲਾ ਮਦਾਰੀ ਕਹਿਵੇਂ ਪਰ ਤਮਾਸ਼ਾ ਬਿਣਸ ਗਿਆ। ਇਸੇ ਤਰ੍ਹਾਂ ਭਲਿਆ ਜਿਵੇਂ ਸੁਪਨੇ ਤੇ ਤਮਾਸ਼ੇ ਤੋਂ ਬਾਅਦ ਸੁਪਨਾ ਦੇਖਣ ਵਾਲਾ ਤੇ ਖੇਡ ਕਰਨ ਵਾਲਾ ਕਾਇਮ ਨੇ, ਇਸੇ ਤਰ੍ਹਾਂ ਜਗਤ ਵੀ ਇੱਕ ਸੁਪਨਾ ਤੇ ਤਮਾਸ਼ਾ। ਬਿਣਸ ਇਹਨੇ ਵੀ ਜਾਣਾ ਪਰ ਤਮਾਸ਼ੇ ਤੋਂ ਬਾਅਦ ਮਦਾਰੀ ਦੀ ਮੌਤ ਨਹੀਂ ਹੁੰਦੀ। ਦੁਨੀਆਂ ਤਮਾਸ਼ਾ ਬਿਣਸ ਜਾਏਗੀ ਪਰ ਇਹਨੂੰ ਰਚਣ ਵਾਲੇ ਮਦਾਰੀ ਨੇ ਫਿਰ ਵੀ ਕਾਇਮ ਰਹਿਣਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਬਾਜੀ ਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਜੋ ਸੁਪਨਾ ਅਰ ਪੇਖਣਾ। ਸਾਹਿਬ ਕਹਿ ਰਹੇ ਨੇ ਬਾਜੀ ਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਸਾਂਗ ਉਤਾਰ ਥੰਮਿਓ ਪਸਾਰਾ। ਜਦੋਂ ਉਹਨੇ ਸੰਕੋਚ ਲਿਆ ਤਮਾਸ਼ੇ ਨੂੰ, ਤਬ ਇੱਕ ਅੰਕਾਰਾ ਕੇਵਲ ਉਹ ਰਹਿ ਗਿਆ ਜਿਹੜਾ ਤਮਾਸ਼ਾ ਕਰਨ ਆਇਆ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਸੇ ਕਰਕੇ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਕਿ ਜੀਵਨ ਐਸਾ ਜਗ, ਜੀਵਨ ਐਸਾ ਸੁਪਨੇ ਜੈਸਾ ਜੀਵਨ, ਸੁਪਨ ਸਮਾਨਕ। ਹਜ਼ੂਰ ਕਹਿੰਦੇ ਨੇ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਹਰ। ਪਿਆਰੇ ਸੁਪਨੇ ਨਾਲ ਨੇ ਨਹੀਂ ਪਾਈਦਾ, ਤਮਾਸ਼ੇ ਨਾਲ ਨੇ ਨਹੀਂ ਪਾਈਦਾ, ਕੇਵਲ ਵੇਖ ਤੇ ਉਹਦੇ ਵੱਲ ਤੱਕ ਜਿਹੜਾ ਤਮਾਸ਼ੇ ਨੂੰ ਰਚਦਾ ਸੀ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ ਤੱਕ ਨੇ ਸਭ ਕੁਝ ਪਏ ਆ ਪਰ ਤਮਾਸ਼ੇ ਦੀ ਖੇਡ ਦੀ ਤਰ੍ਹਾਂ, ਸੁਪਨੇ ਦੀ ਤਰ੍ਹਾਂ ਇਹਨੇ ਬਿਣਸ ਜਾਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਕਿਰਪਾ ਕਰਕੇ ਇੱਕ ਬਚਨ ਆਉਂਦਾ ਹੈ ਮਾਝ ਰਾਗ ਵਿੱਚ। ਹਜ਼ੂਰ ਕਹਿੰਦੇ ਨੇ ਸੁਪਨਾ ਕਿਵੇਂ ਨੇ? ਮਹਾਰਾਜ ਕਹਿੰਦੇ ਨੇ ਜਦੋਂ ਸੁਪਨਾ ਆਉਂਦਾ ਤੇ ਉੱਚੇ ਮਹੱਲ ਨੇ, ਆਪਾਂ ਮਹੱਲਾਂ ਵਿੱਚ ਰਹਿੰਦੇ ਹਾਂ, ਸੁਪਨਾ ਆਉਂਦਾ ਆਪਾਂ ਤੱਕਦੇ ਹਾਂ ਕਿ ਸਾਡੇ ਅੱਗੇ ਪਿੱਛੇ ਨੌਕਰ ਚਾਕਰ ਨੇ, ਸੁਪਨਾ ਆਉਂਦਾ ਤੱਕਦੇ ਹਾਂ ਸਾਡੇ ਕੋਲ ਸੋਹਣੀਆਂ ਅਸਵਾਰੀਆਂ ਨੇ। ਹਜ਼ੂਰ ਕਹਿੰਦੇ ਨੇ ਜਦੋਂ ਜਾਗ ਖੁੱਲਦੀ ਏ ਉਦੋਂ ਫਿਰ ਚੇਤੇ ਆਉਂਦਾ, ਨਹੀਂ ਇਹ ਤਾਂ ਇੱਕ ਭੁਲੇਖਾ ਹੀ ਸੀ। ਮਹਾਰਾਜ ਕਹਿੰਦੇ ਨੇ ਮਨਾ ਜਿਸ ਘਰ ਨੂੰ ਤੂੰ ਤੱਕਣਾ ਪਿਆ, ਜਿਸ ਦੌਲਤ ਦੇ ਅੰਬਾਰ ਨੂੰ ਤੂੰ ਦੇਖਣਾ, ਜਿੰਨਾ ਹਾਥੀ ਘੋੜਿਆਂ ਨੂੰ ਤੂੰ ਤੱਕਣਾ, ਜਿੰਨਾ ਸੰਸਾਰ ਦੇ ਪਦਾਰਥਾਂ ਨੂੰ ਤੂੰ ਤੱਕਣਾ, ਇਹ ਵੀ ਇੱਕ ਸੁਪਨਾ ਨੇ। ਜਿਵੇਂ ਸੁਪਨਾ ਟੁੱਟਣ ਤੋਂ ਬਾਅਦ ਕੇਵਲ ਸੁਪਨਾ ਵੇਖਣ ਵਾਲਾ ਰਹਿ ਜਾਂਦਾ ਤੇ ਜਿੱਦਣ ਸੰਸਾਰ ਦੇ ਸੁਪਨੇ ਨੇ ਟੁੱਟਣਾ ਉਦਣ ਕੇਵਲ ਨਿਰੰਕਾਰ ਨੇ ਰਹਿਣਾ, ਉਹਦੇ ਤੋਂ ਬਿਨਾਂ ਤਾਂ ਸਭ ਕੁਝ ਬਿਣਸ ਜਾਂਦਾ। ਗੁਰਦੇਵ ਦਾ ਬਾਣੀ ਵਿੱਚ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਕਿਸੇ ਨੇ ਟਿਕੇ ਨਹੀਂ ਰਹਿਣਾ ਸੁਪਨੇ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ। ਪਰ ਪਤਾ ਨੀ ਜਿਉ ਸੁਪਨਾ ਅਰ ਪੇਖਣਾ, ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਸਾਹਿਬ ਕਹਿੰਦੇ ਤਾਜੀ ਰਥ ਤੁਖਾਰ, ਤਾਜੀ ਦਰ ਤੇ ਅਰਬੀ ਘੋੜੇ, ਰਥ ਅੱਗੇ ਜਿਹੜੇ ਜੋਏ ਜਾਂਦੇ ਨੇ ਤੇ ਤੁਖਾਰ ਦਾ ਅਰਥ ਹੈ ਊਠ। ਬਾਣੀ ਵਿੱਚ ਇੱਕ ਕਰਹਲਾ ਸ਼ਬਦ ਵੀ ਆਇਆ, ਕਰਹਲਾ ਦਾ ਅਰਥ ਹੁੰਦਾ ਊਂਚ ਦਾ ਬੱਚਾ। ਵੈਸੇ ਸਾਹਿਬ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ, ਦੇਖ ਉਹ ਮਨਾ ਜਿਵੇਂ ਊਠ ਦਾ ਬੱਚਾ ਹਰੀਆਂ ਹਰੀਆਂ ਵੇਲਾਂ ਨੂੰ ਚੁਣਦਾ ਪਿਆ, ਮੇਰੇ ਮਨਾ ਤੁਵੀਂ ਤਾਂ ਪਦਾਰਥਾਂ ਦੀ ਹਰਿਆਵਲ ਦੇ ਕਿੱਚੀ ਖਚ ਤੋਂ ਹੈ। ਹਜ਼ੂਰ ਕਹਿ ਰਹੇ ਨੇ ਤਾਜੀ ਰੱਤ ਤੁਕਾਰ ਹਾਥੀ ਪਾਖ ਰੇ। ਕਹਿਣ ਲੱਗੇ ਫਿਰ ਜੇ ਜੋ ਕੋਈ ਤੂੰ ਤੱਕਣਾ ਪੈ ਇਹਨਾਂ ਵਿੱਚੋਂ ਕਿਸੇ ਰਹਿਣਾ ਤੇ ਨਹੀਂ। ਤਾਜੀ ਰੱਤ ਤੁਖਾਰ ਹਾਥੀ ਪਾਖ ਰੇ, ਬਾਦ ਮਿਲ ਘਰ ਬਾਰ ਕਿੱਥੇ ਸੇ, ਆਪਣੇ ਤੇ ਤੰਬੂ ਪਲਗ ਨਿਵਾਰ ਸਰਾਇਚੇ ਲਾਲਤੀ। ਫਿਰ ਹੋਇਆ ਕਿ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਬਾਕੀ ਸਭ ਨੇ ਬਿਣਸ ਜਾਣਾ ਪਰ ਨਾਨਕ ਸੱਚ ਦਾਤਾਰ। ਸਾਹਿਬ ਕਹਿੰਦੇ ਨੇ ਇਨ ਮੈਂ ਕੱਚ ਸਾਚੋ ਨਹੀਂ ਨਾਨਕ ਬਿਨ ਭਗਵਾਨ, ਉਹਨੇ ਰਹਿਣਾ ਜਿਹੜਾ ਇਹ ਸਭ ਕੁਝ ਦੇਣ ਵਾਲਾ। ਭਗਤ ਕਬੀਰ ਸਾਹਿਬ ਨੇ ਨਾ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਅਸਲ ਵਿੱਚ ਮਾਲਕ ਜਿਹਨੂੰ ਤੂੰ ਮਾਇਆ ਦੀ ਨੀਂਦ ਵਿੱਚੋਂ ਜਗਾ ਦੇਣਾ ਨਾ, ਉਹਨੂੰ ਸਮਝ ਪੈ ਜਾਂਦੀ ਹੈ ਤੇਰਾ ਸੰਸਾਰ ਇਹ ਖੇਡ ਕੀ, ਉਹਨੂੰ ਅਕਲ ਆ ਜਾਂਦੀ ਹੈ, ਜਾਗ ਵਿੱਚ ਉਹਨੂੰ ਸੰਸਾਰ ਵੀ ਸੁਪਨਾ ਲੱਗਦਾ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਕਹਿਣ ਲੱਗੇ ਹੁਣ ਸਾਡੀ ਠੱਗ ਨਾਲ ਬਣ ਗਈ। ਉਹਨਾਂ ਨੇ ਪਰਮੇਸ਼ਵਰ ਨੂੰ ਵੀ ਠੱਗ ਕਿਹਾ, ਕਹਿੰਦੇ ਨੇ ਹਰ ਠੱਗ ਜੱਗ ਕੋ ਠਗੌਰੀ ਲਾਈ। ਕਹਿੰਦੇ ਨੇ ਵਾਹਿਗੁਰੂ ਵੀ ਤਾਂ ਇੱਕ ਬੜਾ ਵੱਡਾ ਠੱਗ ਏ, ਤੇ ਇੱਕ ਸ਼ਬਦ ਬਾਣੀ ਵਿੱਚ ਆਉਂਦਾ ਠੱਗ ਬੂਟੀ ਵੀ ਆਉਂਦਾ, ਠੱਗ ਮੂਰੀ ਤੇ ਠਗੌਰੀ ਵੀ ਆਉਂਦਾ। ਇਹ ਭਾਈ ਵੀਰ ਸਿੰਘ ਮੁਤਾਬਕ ਇਹ ਜਿਹੜੀ ਠਗੌਰੀ ਏ ਨਾ, ਧਤੂਰੇ ਨੂੰ ਇਹ ਲੈ ਕੇ ਤੇ ਕੁਝ ਕੁ ਨਸ਼ੇ ਵਾਲੇ ਪਦਾਰਥ ਬਣਾ ਮਿਲਾ ਕੇ ਦਵਾਈ ਬਣਾਈ ਜਾਂਦੀ। ਤੇ ਠੱਗ ਕੀ ਕਰਦੇ ਸਨ, ਠੱਗ ਵਿੱਚ ਤੇ ਚੋਰ ਵਿੱਚ ਬੜਾ ਅੰਤਰ ਏ। ਚੋਰ ਜਿਹੜਾ ਹੈ ਨਾ, ਧਿਆਨ ਰੱਖਣਾ, ਉਹ ਕੁਛ ਲੁਟੇਰਾ, ਠੱਗ ਤੇ ਚੋਰ ਤਿੰਨਾਂ ਵਿੱਚ ਹੀ ਅੰਤਰ ਏ। ਚੋਰ ਜਿਹੜਾ ਉਹ ਕਿਸੇ ਨੂੰ ਦੇਖਣ ਤੋਂ ਬਿਨਾ ਅੱਖ ਬਚਾ ਕੇ ਕਿਸੇ ਦੇ ਘਰ ਵਿੱਚੋਂ ਚੋਰੀ ਕਰਦਾ, ਤੇ ਲੁਟੇਰਾ ਜਿਹੜਾ ਨਾ ਉਹ ਜਦੋਂ ਲੁੱਟ ਪਾਉਂਦਾ ਫਿਰ ਅੱਖਾਂ ਦੇ ਸਾਹਮਣੇ ਉਹ ਬੰਦੇ ਨੂੰ ਮਾਰ ਕੇ ਵੀ ਸਭ ਕੁਝ ਲੈ ਜਾਂਦਾ। ਤੇ ਠੱਗ ਵਿੱਚ ਥੋੜਾ ਜਿਹਾ ਫਰਕ, ਉਹ ਮਾਰਦਾ ਨਹੀਂ, ਉਹ ਬੰਦੇ ਦੀਆਂ ਅੱਖਾਂ ਸਾਹਮਣੇ ਉਹਨੂੰ ਭੁਲੇਖੇ ਵਿੱਚ ਪਾ ਕੇ ਹੱਥ ਦੀ ਸਿਪਾਹੀ ਨਾਲ ਸਭ ਕੁਝ ਠੱਗ ਲਿਜਾਂਦਾ। ਸਾਹਿਬ ਕਹਿੰਦੇ ਨੇ ਜਿਹੜਾ ਠੱਗ ਏ ਉਹਦੇ ਕੋਲ ਇੱਕ ਬੂਟੀ, ਰਸਤੇ ਵਿੱਚ ਉਹਨਾਂ ਨੇ ਕਿਸੇ ਰਾਹੀ ਨੂੰ ਇਕੱਲੇ ਨੂੰ ਤੱਕਣਾ, ਉਹਦੇ ਨਾਲ ਹਮਦਰਦੀ ਪ੍ਰਗਟ ਕਰਨੀ ਤੇ ਪਰਤ ਕੇ ਆਪਣੇ ਵੱਲੋਂ ਜਦੋਂ ਉਹਦੇ ਨਾਲ ਸਾਂਝ ਪੈ ਜਾਣੀ, ਕੁਝ ਸਫ਼ਰ ਤੁਰਨਾ ਤੇ ਇਕੱਠਿਆਂ ਖਾਣ ਪੀਣ ਲੱਗਣਾ, ਤੇ ਠੱਗ ਨੇ ਉਹ ਜਿਹੜੀ ਠਗੌਰੀ ਸੀ ਨਾ ਰਾਈ ਨੂੰ ਖਵਾ ਦੇਣੀ, ਠੱਗ ਬੂਟੀ ਉਹਨੂੰ ਦੇ ਦੇਣੀ ਭੋਜਨ ਅੰਦਰ, ਤੇ ਜਦੋਂ ਉਹਨੇ ਠੱਗ ਬੂਟੀ ਖਾਣੀ ਉਹਦਾ ਨਸ਼ਾ ਚੜਨਾ, ਉਹਨੇ ਬੇਹੋਸ਼ ਹੋ ਜਾਣਾ ਤੇ ਉਸ ਠੱਗ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਹਦੀ ਜੇਬ ਨੂੰ ਸਾਫ਼ ਕਰਕੇ ਅੱਗੇ ਨਿਕਲ ਜਾਣਾ। ਸਾਹਿਬ ਕਹਿੰਦੇ ਨੇ ਵਾਹਿਗੁਰੂ ਤੂੰ ਵੀ ਤਾਂ ਇੱਕ ਠੱਗ ਏ, ਦੇਖ ਮਾਇਆ ਦਾ ਮੋਹ ਤੂੰ ਇੱਕ ਠੱਗ ਬੂਟੀ ਬਣਾਈਏ, ਹਰ ਇੱਕ ਨੂੰ ਖਵਾਨਾ ਪਿਆ ਤੇ ਦੇਖ ਤੇਰੀ ਬੂਟੀ ਨੂੰ ਖਾ ਕੇ ਲੋਕ ਬੇਹੋਸ਼ੀ ਵਿੱਚ ਡਿੱਗੇ ਨੇ, ਪਰ ਇੱਕ ਗੱਲ ਯਾਦ ਰੱਖੀ ਮੈਂ ਠੱਗ ਬੂਟੀ ਬਣਾਉਣ ਵਾਲੇ ਠੱਗ ਨਾਲ ਸਾਂਝ ਪਾ ਲਈਏ ਤੇ ਹੁਣ ਮੈਨੂੰ ਸਮਝ ਪੈ ਗਈ ਇਹਦੇ ਵਿੱਚ ਅਸਲੀਅਤ ਹੈ ਕਿ। ਸਾਹਿਬ ਕਹਿੰਦੇ ਨੇ ਜਿਹੜਾ ਸੁਪਨੇ ਤੋਂ ਜਾਗ ਪੈਂਦਾ ਉਹ ਦੁਨੀਆਂ ਨੂੰ ਨਾਸ਼ਮਾਨ ਸਮਝਦਾ, ਮਾਇਆ ਦੀ ਨੀਂਦ ਤੋਂ ਜਿਹੜਾ ਉੱਠਦਾ। ਵਿਦਵਾਨ ਸੱਜਣ ਕਈ ਵਾਰੀ ਸਮਝਾਉਣ ਲਈ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਸੰਸਾਰ ਵੀ ਸੁਪਨਾ ਤੇ ਰਾਤ ਸੁੱਤਿਆਂ ਵੀ ਇੱਕ ਸੁਪਨਾ ਆਪਾਂ ਤੱਕਨੇ। ਬੜਾ ਪਿਆਰਾ ਬਚਨ ਕੀਤਾ ਗੁਰਮੁਖ ਪਿਆਰੇ ਇੱਕ ਨੇ, ਉਹ ਕਹਿੰਦਾ ਸਮਝਾਉਣ ਦੀ ਖਾਤਰ ਕਿਸੇ ਬਾਦਸ਼ਾਹ ਦਾ ਇੱਕ ਲੋਤਾ ਪੁੱਤਰ ਏ ਤੇ ਉਹ ਬਿਮਾਰ ਏ। ਵੈਦ ਹਕੀਮ ਜਿਹੜੇ ਨੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਹਦੇ ਬਚਨ ਦੀ ਉਮੀਦ ਕੋਈ ਨਹੀਂ। ਤੇ ਕਹਿੰਦੇ ਨੇ ਉਸ ਵਕਤ ਜਦੋਂ ਕੋਈ ਵੀ ਆਸ ਨਹੀਂ ਦੁਨੀਆਂ ਦੀ ਇਸ ਹਕੀਮ ਨੂੰ, ਇਸ ਵੈਦ ਨੂੰ, ਜਾਂ ਕੋਈ ਵੀ ਦੁਨੀਆਂ ਦਾ ਡਾਕਟਰ ਵੈਦ ਹਕੀਮ ਇਸ ਬੱਚੇ ਨੂੰ ਬਚਾ ਸਕੇ, ਤੇ ਉਸ ਵਕਤ ਕਹਿੰਦੇ ਨੇ ਇਹ ਬਾਦਸ਼ਾਹ ਜਿਹੜਾ ਆਪਣੇ ਪੁੱਤਰ ਨੂੰ ਅੱਖ ਦਾ ਪਿਆਰ ਕਰਦਾ, ਪੁੱਤਰ ਦੇ ਮੰਜੇ ਦੇ ਕੋਲ ਬੈਠਾ, ਅੰਤਲੇ ਸਵਾਸਾਂ ਤੇ ਪੁੱਤਰ ਏ, ਅੰਦਰ ਦੁੱਖ ਏ। ਤੇ ਕਈ ਵਾਰੀ ਬੰਦੇ ਨੂੰ ਦੁੱਖ ਅੰਦਰ ਵੀ ਗਹਿਰੀ ਨੀਂਦ ਆ ਜਾਂਦੀ। ਕਹਿੰਦੇ ਨੇ ਦੁਖੀ ਏ, ਪੁੱਤਰ ਦੇ ਮੰਜੇ ਕੋਲ ਬੈਠੇ ਨੂੰ ਨੀਂਦ ਆ ਗਈ ਏ, ਤੇ ਨੀਂਦ ਵਿੱਚ ਸੁਪਨਾ ਆਇਆ ਕੀ ਤੱਕਦਾ ਮੈਂ ਬਾਦਸ਼ਾਹ ਵਾਂ, ਮੇਰੇ ਘਰ ਦੇ ਅੰਦਰ ਪੁੱਤਰ ਨੇ, 6 ਪੁੱਤਰ ਨੇ, ਅੱਗੋਂ ਪੋਤਰੇ ਨੇ, ਮੇਰਾ ਬਾਗ ਪਰਿਵਾਰ ਵੱਡਾ ਏ, ਉਹਨਾਂ ਵਿੱਚ ਬੈਠ ਕੇ ਮੈਂ ਭੋਜਨ ਛਕਣਾ, ਉਹਨਾਂ ਵਿੱਚ ਹੱਸਣਾ ਖੇਡਣਾ ਵਾਂ। ਤੇ ਕਹਿੰਦੇ ਨੇ ਜਦੋਂ ਇਹ ਸੁਪਨਾ ਤੱਕਦਾ ਪਿਆ ਅਚਨਚੇਤ ਉੱਚੀ ਸਾਰੀ ਚੀਕ ਇਹਦੇ ਕੰਨਾਂ ਵਿੱਚ ਸੁਣਾਈ ਦਿੱਤੀ, ਤੇ ਉਹ ਆਵਾਜ਼ ਕਿਸੇ ਹੋਰ ਦੀ ਨਹੀਂ, ਉਹਦੀ ਪਤਨੀ ਦੀ ਆਵਾਜ਼ ਸੀ। ਭੁੱਬਾਂ ਨਿਕਲ ਗਈਆਂ, ਰਾਜੇ ਦੀ ਅੱਖ ਖੁੱਲੀ ਪਰ ਇਹ ਰੋਇਆ ਨਹੀਂ, ਮੁਸਕਰਾ ਪਿਆ। ਤੇ ਇਹਦੀ ਪਤਨੀ ਨੇ ਇੱਕ ਗੱਲ ਕਹੀ, ਕਹਿਣ ਲੱਗੀ ਜਵਾਨ ਪੁੱਤਰ ਦੀ ਮੌਤ ਹੋ ਗਈ ਤੇ ਤੇਰੇ ਚਿਹਰੇ ਤੇ ਮੁਸਕਰਾਟ ਏ, ਤੇਰੀਆਂ ਅੱਖਾਂ ਵੀ ਚਮਕੇ। ਤੇ ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਸੋਚਣਾ ਪਿਆ ਹੁਣ ਮੈਂ 6 ਪੁੱਤਰਾਂ ਨੂੰ ਰੋਵਾਂ ਜਾਂ 1 ਨੂੰ ਰੋਵਾਂ, ਮੈਨੂੰ ਸਮਝ ਨਹੀਂ ਪੈਂਦੀ ਪਈ। ਉਹਨਾਂ ਕਿਹਾ 6 ਕਿਹੜੇ? ਕਹਿੰਦਾ ਜਦੋਂ ਨੀਂਦ ਆਈ ਸੁਪਨੇ ਵਿੱਚ ਤੱਕਿਆ ਮੇਰੇ 6 ਪੁੱਤਰ ਨੇ, ਮੈਂ ਪੋਤਰਿਆਂ ਵਿੱਚ ਆ ਬੜੇ ਸੁੱਖ ਨਾਲ ਬੈਠਾ ਵਾਂ, ਤੇ ਜਦੋਂ ਜਾ ਖੁੱਲੀ ਪਤਾ ਲੱਗਾ ਕਿ ਜਿਹੜਾ 1 ਸੀ ਉਹ ਵੀ ਮਰ ਗਿਆ, ਮੈਂ ਸੋਚਣਾ ਵਾਂ ਜੇ ਸੁੱਤਿਆਂ ਨੂੰ ਸੁਪਨਾ ਆਇਆ 6 ਦੇਖੇ ਨੇ ਉਹ ਛੱਡ ਕੇ ਚਲੇ ਗਏ, ਉਹ ਸੁੱਤਿਆਂ ਦਾ ਸੁਪਨਾ ਸੀ ਝੱਲੀਏ, ਇਹ ਜਾਗਦਿਆਂ ਦਾ ਸੁਪਨਾ ਹੀ, ਸੁਪਨੇ ਵਾਲੇ ਉਹ ਵੀ ਨਹੀਂ ਰਹੇ ਤੇ ਇਹਨੇ ਵੀ ਨਹੀਂ ਸੀ ਰਹਿਣਾ। ਦੇਖ ਸੁਪਨੇ ਨਾਲ ਲੇ ਪਾ ਕੇ ਕੇਵਲ ਦੁੱਖ ਹੀ ਪੱਲੇ ਪੈਂਦਾ। ਹਜ਼ੂਰ ਕਹਿ ਰਹੇ ਨੇ ਜਿਉਂ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾਨ, ਦੁਨੀਆਂ ਨੂੰ ਇਸ ਤਰ੍ਹਾਂ ਤੱਕੀ ਇਸ ਤਰ੍ਹਾਂ ਦੇਖੀ। ਹਜ਼ੂਰ ਕਹਿੰਦੇ ਨੇ ਇਨ ਮੈਂ ਕੱਚ ਸਾਚੋ ਨਹੀਂ, ਇਹਦੇ ਵਿੱਚੋਂ ਕੁਝ ਸੱਚਾ ਨਹੀਂ। ਕੌਣ ਸੱਚਾ ਸਾਹਿਬ? ਕਹਿੰਦੇ ਨੇ ਨਾਨਕ ਬਿਨ ਭਗਵਾਨ ਵਾਹਿਗੁਰੂ ਤੋਂ ਬਿਨਾਂ ਕੁਝ ਅਸਲੀਅਤ ਨਹੀਂ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਉੱਚੀ ਆਵਾਜ਼ ਵਿੱਚ ਹੋਕਾ ਦੇ ਕੇ ਕਹਿੰਦੇ ਨੇ, ਆਖਦੇ ਨੇ ਭਲਿਆ ਕੋਈ ਸਥਿਰ ਰਹਿਣ ਵਾਲਾ ਨਹੀਂ ਹੂੰ। ਸਾਹਿਬ ਕਹਿੰਦੇ ਨਾ ਦੇਵ ਦਾਨ ਵਾਨਰਾ ਨਾ ਸਿੱਧ ਸਾਧ ਕਾ ਦਰਾ, ਅਸਤ ਏਕ ਦਿਗਰ ਕੋਈ, ਪਰ ਕਿੰਨੇ ਰਹਿਣਾ ਏਕ ਤੂੰ ਹੀ, ਏਕ ਤੂੰ ਹੀ ਕੇਵਲ ਰਹਿਣ ਵਾਲੇ ਮੇਰੇ ਮਾਲਕ ਵਾਹਿਗੁਰੂ ਤੂੰ, ਮੈਂ ਤੇਰੇ ਤੋਂ ਬਿਨਾਂ ਸਭ ਕੁਝ ਝੂਠ। ਹਜ਼ੂਰ ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ ਫਿਰ ਜਿਹੜਾ ਬੰਦਾ ਸੁਪਨੇ ਵਿੱਚ ਖਚਤ ਹੋ ਜਾਂਦਾ, ਜਿਹੜਾ ਬੰਦਾ ਤਮਾਸ਼ੇ ਦੇ ਵਿੱਚ ਤਮਾਸ਼ੇ ਨੂੰ ਖੇਡਣ ਵਾਲਾ ਬਣ ਜਾਂਦਾ, ਉਹਦਾ ਕੀ ਹੁੰਦਾ? ਨਿਸ਼ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਕਹਿੰਦੇ ਨੇ ਫਿਰ ਦਿਨ ਰਾਤ ਬੰਦਾ ਜਿਹੜਾ ਮਾਇਆ ਦੀ ਖਾਤਰ ਡੋਲਦਾ। ਚੇਤੇ ਰੱਖਿਓ, ਜਿਹਦੀ ਆਪਾਂ ਟੇਕ ਲੈਂਦੇ ਹਾਂ ਨਾ, ਉਹ ਜਿਹਾ ਸਾਡਾ ਜੀਵਨ ਬਣ ਜਾਂਦਾ। ਮਾਇਆ ਖੁਦ ਡੋਲਦੀ ਏ, ਮਾਇਆ ਕਦੀ ਸਥਿਰ ਨਹੀਂ ਰਹਿੰਦੀ। ਅਸੀਂ ਕਹਿੰਦੇ ਹਾਂ ਅੱਜ ਇਹਦੇ ਕੋਲੇ, ਕੱਲ ਉਹਦੇ ਕੋਲੇ। ਹਜ਼ੂਰ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਦਲ ਦੀ ਛਾਂ ਕਦੀ ਟਿਕੀ ਏ, ਹੜ੍ਹ ਦਾ ਪਾਣੀ ਕਦੀ ਟਿਕਿਆ, ਰੁੱਖ ਦੀ ਛਾਂ ਕਦੀ ਟਿਕੀ ਏ। ਸਾਹਿਬ ਕਹਿੰਦੇ ਨੇ ਜਿਹੜੀ ਆਪ ਟਿਕੀ ਨਹੀਂ, ਜਿਹੜੀ ਆਪ ਡੋਲਦੀ ਏ, ਤੈਨੂੰ ਕਿੱਥੋਂ ਅਡੋਲਤਾ ਦੇਦਾ? ਤੇ ਜੇ ਕੋਈ ਕਹਿ ਮੈਂ ਇਹਦੀ ਟੇਕ ਵਿੱਚੋਂ ਅਡੋਲਤਾ ਲੈਣੀ ਏ, ਤੇ ਅੱਜ ਕੀਕਰਾਂ ਕਦੀ ਡੋਲਦੀ ਹੋਈ ਮਾਇਆ ਨੇ ਕਿਸੇ ਨੂੰ ਟਿਕਾਓ ਨਹੀਂ ਜੇ ਦਿੱਤਾ। ਆਪਾਂ ਦੇਖੀਏ, ਜੇ ਕੋਈ ਬੰਦਾ ਗੱਡੀ ਤੇ ਸਫ਼ਰ ਕਰਦਾ ਤੇ ਇਹ ਕਹੀਦਾ ਮੈਂ ਸਫ਼ਰ ਨਹੀਂ ਕਰਨਾ, ਮੈਂ ਆਪਣੇ ਆਪ ਨੂੰ ਟਿਕਾ ਕੇ ਰੱਖਣਾ, ਤੇ ਵੇਖਣ ਵਾਲੇ ਹੱਸ ਕੇ ਕਹਿਣਗੇ ਤੂੰ ਜਿੰਨਾ ਮਰਜ਼ੀ ਕਹੀਦਾ, ਜਿਹਦੀ ਟੇਕ ਲੈ ਕੇ ਤੂੰ ਸਬਰ ਕਰਨਾ ਇਹ ਤਾਂ ਆਪ ਖੁਦ ਦੌੜਦੀ ਪਈ ਏ, ਤੇ ਜਿਹਦੀ ਟੇਕ ਲੈ ਕੇ ਤੂੰ ਬੈਠਾ ਤੂੰ ਵੀ ਨਾਲ ਦੌੜਨਾ। ਜਿਹੜੀ ਆਪ ਮਾਇਆ ਡੋਲਦੀ ਏ, ਤੈਨੂੰ ਅਡੋਲਤਾ ਕਿੱਥੋਂ ਦੇ ਦੇਗੀ? ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ, ਮੈਂ ਅਰਜ਼ ਕਰ ਰਿਹਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਦਿਨ ਰਾਤ ਬੰਦਾ ਡੋਲਦਾ, ਅਡੋਲਤਾ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਮਾਇਆ ਤੂੰ ਕਈ ਤਰੀਕਿਆਂ ਨਾਲ ਆਈ। ਉਹਨਾਂ ਦਾ ਬਚਨ ਹੈ ਕਬੀਰ ਆਈ ਮੁਝੇ ਪੈ, ਮੇਰੇ ਉੱਤੇ ਵੀ ਆਈ। ਅਨਕ ਕਰੇ ਕਰ ਭੇਸ਼, ਕਈ ਤਰ੍ਹਾਂ ਦੇ ਲਿਬਾਸ ਪਾ ਕੇ ਆਈ, ਕਈ ਤਰ੍ਹਾਂ ਦੇ ਪਹਿਰਾਵੇ ਪਾ ਕੇ ਆਈ, ਤੇ ਮਾਇਆ ਕਈ ਢੰਗਾਂ ਨਾਲ ਆ ਗਈ। ਕਦੀ ਦੁਨੀਆਦਾਰ ਬਣ ਕੇ ਚੰਬੜੀ, ਕਦੀ ਧਰਮੀ ਬਣ ਕੇ ਚੰਬੜ ਗਈ। ਸਾਹਿਬ ਕਹਿੰਦੇ ਨੇ ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ, ਸਾਨੂੰ ਸਾਡੇ ਗੁਰੂ ਨੇ ਰੱਖ ਲਿਆ। ਉਨ ਕੀਨੂ ਆਦੇਸ਼, ਜਿਹੜੀ ਮਾਇਆ ਲੋਕਾਂ ਨੂੰ ਡੁਲਾਉਂਦੀ ਪਈ ਸੀ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਜਾਣ ਲੱਗਿਆ ਮੈਨੂੰ ਨਮਸਕਾਰਾ ਕਰ ਗਈ, ਮੇਰੇ ਸਾਹਮਣੇ ਚੁੱਕ ਗਈ। ਹੁਣ ਜੇ ਟੇਕ ਮਾਇਆ ਦੀ ਏ, ਅਡੋਲਤਾ ਨਹੀਂ, ਜੇ ਟੇਕ ਆਪਾਂ ਗੁਰੂ ਦੀ ਲਾਂਗੇ, ਵਾਹਿਗੁਰੂ ਦੀ ਲਾਂਗੇ ਮਾਇਆ ਵਿੱਚ ਵੀ, ਤੇ ਗੁਰੂ ਕਿਰਪਾ ਕਰਕੇ ਮਾਇਆ ਵਿੱਚ ਵੀ ਫਿਰ ਅਡੋਲਤਾ ਬਖਸ਼ੇਗਾ। ਹੁਣ ਇੱਕ ਬੜਾ ਪਿਆਰਾ ਬਚਨ ਆਉਂਦਾ ਹਜ਼ੂਰ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਨੇ ਮਤ ਕੋਈ ਕਹਿ ਕਿ ਮੈਂ ਅਡੋਲ ਹਾਂ। ਜੇ ਗੁਰੂ ਨਾਨਕ ਸਾਹਿਬ ਰਾਮਕਲੀ ਰਾਗ ਵਿੱਚ ਇਹ ਬਚਨ ਕਰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਹਮ ਡੋਲਤ, ਬੇੜੀ ਪਾਪ ਭਰੀ ਹੈ, ਪਵਣ ਲਗਾ ਮਤ ਜਾਈ। ਦੇਖੋ ਸਾਹਿਬ, ਗੁਰੂ ਨਾਨਕ ਸਾਹਿਬ ਸਮਰੱਥ ਗੁਰੂ ਨੇ, ਕਹਿੰਦੇ ਨੇ ਹਮ ਡੋਲਤ, ਬੇੜੀ ਪਾਪ ਭਰੀ ਹੈ, ਸਾਡੇ ਜੀਵਨ ਦੀ ਬੇੜੀ ਪਾਪਾਂ ਨਾਲ ਭਰੀ ਪਈ ਏ, ਤੇ ਦਾਤਾ ਜੀ ਇਹ ਟਿਕੀ ਨਹੀਂ, ਡੋਲਦੀ ਪਈ ਏ, ਪਵਣ ਲੱਗਾ ਮਤ ਜਾਈ। ਪਵਣ ਦਰ ਤੇ ਮਾਇਆ ਦਾ ਸਿੱਧ ਭੇਟਣ ਕੋ ਆਏ, ਨਿਹਚੋ ਦੇ ਵਡਿਆਈ, ਖੇ ਮੇਰੇ ਮਾਲਕ ਤੇਰੇ ਦਰਸ਼ਨ ਕਰਨ ਲਈ ਆਏ ਆ, ਦੁਨੀਆਂ ਤੇ ਆਏ ਤੇਰੀ ਪ੍ਰਾਪਤੀ ਲਈ ਸਾਂ, ਪਰ ਇਹਨੇ ਸਾਨੂੰ ਡੁਲਾ ਦਿੱਤਾ। ਸਾਧ ਸੰਗਤ, ਇਹੀ ਬਚਨ ਬਾਬਾ ਨਾਮਦੇਵ ਜੀ ਨੇ ਕਹਿ ਕਹਿਣ ਲੱਗੇ ਦਾਤਿਆ ਬੜਾ ਡੁਲਾਉਂਦੀ ਏ, ਬਚਨ ਕੀਤਾ, ਕਹਿਣ ਲੱਗੇ ਮੋਕੋ ਤਾਰ ਲੈ, ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਣੂ, ਬਾਪ ਬੀਠਲਾ
ਬਾਂਹ ਦੇ ਕਿੰਨਾ ਕੁੱਟ ਲਾਂਦੀ ਪਈ ਏ। ਲੋਭ ਲਹਿਰ ਅਤ ਨਿਚਰ ਬਾਜਾ ਕਾਇਆ ਡੁੱਬੈ ਕੇਸਵਾ ਸੰਸਾਰ ਸਮੁੰਦੇ ਤਾਰ ਪਿੰਦੇ ਤਾਰ ਲੈ ਬਾਪ ਬੀਠਲਾ ਅਨਲ ਬੇੜਾ ਹੋ ਖੇਵ ਨਾ ਸਾਕੂ ਦੇਖ ਇਹ ਬੇੜਾ ਹੁਣ ਝੱਖੜ ਵਿਚ ਡੁੱਬਣ ਲੱਗਾ ਇਹਨੂੰ ਅਡੋਲਤਾ ਨੀ ਮਿਲਦੀ ਪਈ ਕਿਰਪਾ ਕਰਕੇ ਮੈਨੂੰ ਅਡੋਲਤਾ ਬਖਸ਼ੇਗਾ। ਉਹਨਾਂ ਨੇ ਫਿਰ ਇੱਕ ਬਾਣੀ ਵਿਚ ਆਪਣੀ ਵਿਚ ਉਦਾਹਰਨ ਦਿੱਤੀ ਗੌਂਡ ਰਾਗ ਦਾ ਇਹ ਸ਼ਬਦ ਦੇ ਮੋਕੋ ਤਾਰ ਲੇ ਰਾਮਾ ਤਾਰ ਲੇ ਇਹਦੇ ਵਿਚ ਇੱਕ ਬਚਨ ਕਰਦੇ ਨੇ ਜਹਾਂ ਜਹਾਂ ਧੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ ਜਿੱਥੇ ਜਿੱਥੇ ਤੂੰ ਨਾਰਦ ਨੂੰ ਧਰੂ ਨੂੰ ਟਿਕਾ ਦਿੱਤਾ। ਹੁਣ ਜਦੋਂ ਨਾ ਸ਼ਬਦ ਧਰੂ ਵਰਤਿਆ ਨਾ ਤੇ ਉਦੋਂ ਵੀ ਬਾਣੀ ਵਿੱਚੋਂ ਖਿਆਲ ਆਇਆ ਮਨਾ ਦੇਖ ਧਰੂ ਨੇ ਵੀ ਪਹਿਲਾਂ ਟੇਕ ਲਈ ਸੀ ਕੇਵਲ ਮਾਇਆ ਦੀ ਕਿ ਮੈਂ ਆਪਣੇ ਬਾਪ ਦਾ ਰਾਜ ਲੈਣਾ ਤੇ ਮਾਂ ਨੇ ਇੱਕ ਗੱਲ ਕਹੀ ਸੀ ਪੁੱਤਰਾ ਜਿਹਦੀ ਟੇਕ ਲੈਣਾ ਪਿਆ ਇਹ ਤੇਰੇ ਜੀਵਨ ਨੂੰ ਤਬਾਹ ਕਰ ਦੇਗੀ ਤੈਨੂੰ ਡੁਲਾਏਗੀ ਜੇ ਤੂੰ ਰਾਜ ਲੈਣਾ ਚਾਹੁੰਦਾ ਤੇ ਟੇਕ ਉਹਦੀ ਲੈ ਜਿਹਨੇ ਅਡੋਲ ਰਹਿਣਾ ਕਿਉਂਕਿ ਜਿਹਨੇ ਕੱਲ ਨੂੰ ਖੁਦ ਡੋਲ ਜਾਣਾ ਤੈਨੂੰ ਉਹਨੇ ਕਿੱਥੇ ਅਡੋਲਤਾ ਬਖਸ਼ ਦੇਣੀ। ਭਾਈ ਗੁਰਦਾਸ ਹੋਰਾਂ ਨੇ ਬੜਾ ਸੋਹਣਾ ਜ਼ਿਕਰ ਕੀਤਾ ਜਦੋਂ ਉਹਨਾਂ ਦੀ ਦਸਵੀਂ ਪਾਰ ਵਾਰ ਪੜ੍ਹਨੇ ਆ ਪਹਿਲੀ ਪੌੜੀ ਇਹ ਵੇ ਜਦੋਂ ਅਸੀਂ ਪੜ੍ਹਨੇ ਆ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਲਿੱਕਾ ਮਾਂ ਪੁੱਛੇ ਤੂੰ ਸਾਵਣੀ ਹੈ ਕਿ ਸਰੀਤਾ ਕਹਿਣ ਲੱਗੀ ਸਾਵਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਤੇ ਅੱਗੇ ਫਿਰ ਇੱਕ ਫੁਰਨਾ ਉੱਠਿਆ ਸੀ ਮਾਂ ਕਿਸ ਉਦਮ ਤੇ ਰਾਜ ਮਿਲੇ ਜਿਸ ਤਖ਼ਤ ਤੋਂ ਅੱਜ ਧੱਕੇ ਪਏ ਨੇ ਇਹ ਤਖ਼ਤ ਕਿਵੇਂ ਮਿਲੇਗਾ ਕਿੰਨੀ ਕੁ ਮਾਇਆ ਇਕੱਠੀ ਕਰਾਂ ਕਿੰਨੀ ਕੁ ਦੌਲਤ ਇਕੱਠੀ ਕਰਾਂ ਮੈਨੂੰ ਇਹ ਰਾਜ ਮਿਲ ਗਿਆ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਮੰਗਦਾ ਰਾਜ ਪਿਆ ਰਾਜ ਦਾ ਸੰਬੰਧ ਕੇਵਲ ਮਾਇਆ ਨਾਲ ਏ ਤੇ ਮਾਂ ਬੜੀ ਸਿਆਣੀ ਸੀ ਕਹਿਣ ਲੱਗੀ ਪੁੱਤਰਾ ਨਿਸ ਦਿਨ ਮਾਇਆ ਕਾਰਨੇ ਵਾਲੀ ਕਿਤੇ ਗੱਲ ਨਾ ਹੋ ਜਾਏ ਜੇ ਤੂੰ ਕੁਝ ਰਾਜ ਲੈਣਾ ਚਾਹੁੰਦਾ ਤੇ ਬੱਚਿਆ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪੰਤ ਪਵਿੱਤਰ ਉਹਦੀ ਟੇਕ ਲੈ ਖਾਂ ਜਿੰਨੇ ਅਡੋਲ ਰਹਿਣ ਜਿੰਨੇ ਕਦੀ ਡੋਲਣਾ ਨਹੀਂ। ਸਾਹਿਬ ਜੀ ਭਾਈ ਗੁਰਦਾਸ ਕਹਿੰਦੇ ਨੇ ਤੁਰਿਆ ਸੀ ਕੇਵਲ ਇਸ ਟੇਕ ਨੂੰ ਲੈ ਕੇ ਮਾਲਕਾ ਨਾਮ ਤੇਰੇ ਦੀ ਟੇਕ ਨਾਲ ਰਾਜ ਲੈਣਾ ਪਰ ਵੇਖੋ ਮਾਲਕ ਨੇ ਕਿਰਪਾ ਕੀ ਕੀਤੀ ਕਹਿਣ ਲੱਗੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ। ਅੱਗੇ ਕਹਿੰਦੇ ਨੇ ਜਦੋਂ ਨਾਮ ਦੀ ਟੇਕ ਲੈ ਲਈ ਤੇ ਫਿਰ ਕੀ ਹੋਇਆ ਮਾਇਆ ਪਿੱਛੇ ਤੁਰੀ ਤੇ ਕਹਿਣ ਲੱਗੇ ਪਿੱਛੋਂ ਰਾਜੇ ਸੱਦਿਆ ਅਵਚਲ ਰਾਜ ਕਰੋ ਨਿਤ ਨੀਤਾ ਕਿ ਪੁੱਤਰ ਤੂੰ ਅਵਚਲ ਰਾਜ ਕਰ ਗੱਦੀ ਤੈਨੂੰ ਦਿੱਤੀ ਤੇ ਫਿਰ ਅੱਗੋਂ ਮਨ ਵਿੱਚ ਆਇਆ ਮਨਾ ਜੇ ਅਦੇ ਚਾਰ ਕਦਮ ਤੁਰਿਆ ਤੇ ਪਦਵੀ ਤੇਰੇ ਪਿੱਛੇ ਆਉਂਦੀ ਪਈ ਏ ਜੇ ਤੂੰ ਬਾਕੀ ਮੰਜ਼ਿਲ ਤੇ ਪਹੁੰਚ ਗਿਆ ਤੇ ਫਿਰ ਮਾਲਕ ਕਿੰਨੀ ਕੁ ਅਡੋਲਤਾ ਦੇਗਾ ਤੇ ਜਦੋਂ ਉਹਦੀ ਅਡੋਲਤਾ ਨੂੰ ਤੱਕਿਆ ਤੇ ਭਗਤ ਨੇ ਵੀ ਕਹਿ ਦਿੱਤਾ ਜਾਂ ਨੈ ਧਰੂ ਨਾਰਦ ਟੇਕੇ ਨੈ ਟਿਕਾਵੋ ਮੋਹੇ ਇਹ ਬਚਨ ਗੁਰੂ ਤੇਗ ਬਹਾਦਰ ਨੇ ਕਿਹਾ ਹੁਣੇ ਅਸੀਂ ਸਰਵਣ ਕੀਤਾ ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਟਲ ਦਰ ਤੇ ਜਿਹਨੇ ਡੋਲਣਾ ਨਹੀਂ ਜਿਹਨੇ ਡਿੱਗਣਾ ਨਹੀਂ ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈਂ ਕਾਹੇ ਵਿਸਰਾਇਆ। ਹੁਣ ਇੱਕ ਸਵਾਲ ਪੈਦਾ ਹੁੰਦਾ ਮਾਇਆ ਡੋਲਾਂਦੀ ਏ ਪਰ ਸਤਿਗੁਰੂ ਅਡੋਲਤਾ ਕਿਵੇਂ ਮਿਲੇ। ਕਬੀਰ ਸਾਹਿਬ ਦਾ ਬਚਨ ਏ ਜੇ ਉਹ ਕਹਿੰਦੇ ਨੇ ਕਬੀਰ ਆਈ ਮੁਝੈ ਪੈ ਉਹਨੇ ਇੱਕ ਬਚਨ ਕੀਤਾ ਕਹਿੰਦੇ ਨੇ ਕਬੀਰ ਮਾਇਆ ਚੋਰਤੀ ਮੁਸ ਮੁਸ ਲਾਵੈ ਹਾਟ। ਬੜਾ ਪਿਆਰਾ ਸ਼ਲੋਕ ਏ ਕਹਿੰਦੇ ਨੇ ਮਾਇਆ ਚੋਰਤੀ ਏ ਮੁਸ ਮੁਸ ਦਰ ਤੇ ਠੱਗ ਠੱਗ ਕੇ ਵੱਡੇ ਵੱਡੇ ਬੰਦਿਆਂ ਨੂੰ ਡੁਲਾਂਦੀ ਏ ਤੇ ਆਪਣੀ ਦੁਕਾਨ ਵਿੱਚ ਫਿੱਟ ਕਰਕੇ ਕਹਿੰਦੀ ਏ ਦੁਨੀਆਂ ਦੇ ਲੋਕੋ ਇਹਨਾਂ ਬੰਦਾ ਤੇ ਭਰੋਸਾ ਕਰਦੇ ਸੋ ਦੇਖੋ ਜਿਨ੍ਹਾਂ ਤੇ ਭਰੋਸਾ ਕਰਦੇ ਸੋ ਉਹਨਾਂ ਨੂੰ ਮੈਂ ਆਪਣੇ ਦੁਕਾਨ ਦੇ ਭਾਂਡਿਆਂ ਵਿੱਚ ਬੰਦ ਕਰ ਲਿਆ। ਮੁਸਮੁਸ ਲਾਵੈ ਹਾਥ ਇਹ ਵੀ ਮੇਰੇ ਦੁਕਾਨ ਦੀ ਸਜਾਵਟ ਬਣ ਚੁੱਕੇ ਨੇ। ਉਹਨਾਂ ਨੇ ਇੱਕ ਗੱਲ ਕੀ ਕਹਿਣ ਲੱਗੇ ਮੁਸਮੁਸ ਲਾਵੈ ਹਾਥ ਏਕ ਕਬੀਰਾ ਨਾ ਮੁਸੈ। ਕਹਿੰਦੇ ਨੇ ਸਵਾਦ ਤੇ ਤਾਂ ਜੇ ਕਬੀਰ ਨੂੰ ਤੂੰ ਠੱਗ ਕੇ ਆਪਣੀ ਦੁਕਾਨ ਦੀ ਸਜਾਵਟ ਬਣਾਏ ਤਾਂ ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰੇ ਬਾਟ। ਫਿਰ ਅੱਗੇ ਉਹਨਾਂ ਨੂੰ ਪੁੱਛਿਆ ਕਬੀਰ ਸਾਹਿਬ ਸਭ ਕੁਝ ਛੱਡ ਦਈਏ। ਉਹਨਾਂ ਨੇ ਬੜੇ ਕਮਾਲ ਦੀ ਉਦਾਹਰਨ ਦਿੱਤੀ ਕਹਿਣ ਲੱਗੇ ਕਬੀਰ ਮਾਇਆ ਡੋਲਣੀ ਇੱਥੇ ਡੋਲਣੀ ਦਰਦ ਡੋਲਣ ਵਾਲੀ ਨਹੀਂ ਇੱਥੇ ਡੋਲਣੀ ਦਰ ਤੇ ਦੁੱਧ ਦੀ ਚਾਟੀ ਏ ਪਰ ਇੱਕ ਕੰਮ ਕਰ ਲਈ ਦੁੱਧ ਦੀ ਚਾਟੀ ਦਾ ਲਾਭ ਤਾਂ ਏ ਜੇ ਕੋਈ ਰਿੜ ਕੇ ਉਹਦੇ ਵਿੱਚੋਂ ਮੱਖਣ ਕੱਢ ਲੈ। ਕਹਿੰਦੇ ਨੇ ਮਾਇਆ ਹੈ ਤਾਂ ਤੂੰ ਦੁੱਧ ਦੀ ਚਾਟੀ ਵਿਅਰਥ ਸੱਟਣ ਵਾਲੀ ਨਹੀਂ पर तू ओनू फलनी है जेड़ा पवन चकोलन हार जेड़ा अपने स्वासां दे नाल तेनू रिड़कदा पे। रिड़कन दा मतलब जेड़ा स्वास स्वास वाहिगुरु दे नाम नू जपदा है। ते जदो ओ नाम जपदा है कहन लगे कबीर माया डोलनी पवन चकोलन हार संतो माखन खाया छाछ पिया संसार। ते पुछया दाता जी ए किवें समझ पए। ते हजूर ने बाणी विच बचन कीता गुरु अर्जन साहब दा एक शब्द हुंदा है जिस का तन मन धन सब तिशका। तनासरी राग दा बचन किवें अडोलता मिले किवें असी अडोल हो जाइए। साहब कह रहे ने जिस का तन मन धन सब तिशका। अडोलता लैनी आ पहला एक गल कह दे तन भी ओहदा है मन भी ओहदा है ते बख्शी कोई दौलत भी ओहदी। जिसका तन मन धन सब तिशका सोई सुगड़ सुजानी तिनी सुनिया दुख सुख मेरा तौ विद नीकी खटानी। नीकी दर ते सोहनी खटानी दर ते बन गई कहिंदे ने बड़ी सोहनी विद बन गई कि मेरे मालका तन मन धन जदों तेनू दे दिता हुण मेरा दुख सुख भी तां तू ही सुनना है ना। जिसका तन मन धन सब तिशका सोई सुगड़ सुजानी तिनी सुनिया दुख सुख मेरा तौ विद नीकी खटानी। अगे कहिंदे जी की एक ही पहमानी जी की जिंद दी एक ही पहमानी एक दर से एक अकाल पुरख वाहगुरु पहमानी पहमानी दर से कोल मनी जाएगी। हे मेरिये जिंदे तेरी अरदास केवल एक दे अगे मनी जानी है जे एक नू छड़ दें फिर अवर जतन कर रहे बो तेरे तिन तिल नहीं कीमत जानी। एक नू छड़ के किसे कोल तेरी गल मनी नहीं जानी। मैं अर्ज कर रहा अडोलता किवें मिले। साहब कह रहे ने जी की एक ही पैमानी अवर जतन कर रहे बो तेरे तिन तिल नहीं कीमत जानी। ते किवें अडोलता मिली गुरु अर्जन साहब कहिंदे ने अमृत नाम निर्मोलक हीरा नाम एक अमोलक कीमती हीरा है। गुर दीनो मनतानी गुरु ने मेनू वाहगुरु गुरमंत्र दे दिता है कीमती हीरा दे दिता है। ते जदो वाहगुरु आ गया ते फिर गुरु नू पुछया दाता कदी डिगांगे ते नहीं ना। कहन लगे सजना जेड़ा नाम ते लड़ मैं तेनू ला चलिया इन्हे कदी खुद नहीं डिगना ते जिदी तू टेक लेगा जे इन्हे नहीं डिगना ते तू भी कदी नहीं डिगेगा। अमृत नाम निर्मोलक हीरा गुर दीनो मनतानी डिगै ना डोलै ना जरा शब्द दिली दीपके डिगै ना डोलै दोनों पासे लगना ना कदी ओ डिगद ना डोलदा डिगै ना डोलै दृढ़ कर रहे हो पूर्ण होए तृप्तानी। फिर अंदर रज गया। साहब कह रहे ने ज्यो सुपना अर पेखना ओ मनुख दुनिया दा तमाशा मदारी दी खेड ते रात दा सुपना जे ए इको जय ने देख दिया परत के खत्म हो जांदे ने। इसे तरह जिस संसार नू तू तकने ए भी सुपने ते तमाशे तो वद नहीं। जो सुपना अर पेखना ऐसे जाको जान इन मैं का साचो नहीं नानक बिन भगवान। नाल कह दिता निस दिन माया कार ने प्राणी डोलत नीत रोज डोलदा पे। ते असलियत मन का डोलना ही तन उते असर करदा। असी बाणी पढ़ने आ ना जदों कई बार सोचने जेड़े इन्ने इन्ने कमाई वाले पुरश होए ने जिवें अपने सिख इतिहास नू लवो बाहर जान दी लोड़ ने जुल्म ते तन ते होए ना पर तन क्यों अडोल रह गया। गुरु ग्रंथ साहिब दी बाणी पढ़ी कहन लगे दा कारण पता की सी मन अडोल सी। मन अडोल होण तां ही तन अडोल हो सकदा है जे मन डको डोले खांदा तन ने अडोल नहीं होना। हजूर कहिंदे ने मन ना डिगै तन काहे को डराए। जे मन नहीं डोलदा ते तन किवें डिगेगा ते मन किवें अडोल होना है। चरण कमल चित रहो समाए जदों चरण कमलां नाल जुड़ गए ते जदों ओ अडोलता बख्शदा कबीर साहब ने एक बचन कीता कहिंदे ने देख प्यारिया एक बंदा पहाड़ दी चोटी ते बैठा ते दूजे खलोते ने थले ते थल्यों आवाज दे के कहण के तू जा थले आ जा नहीं तां असीं पहाड़ नूं उल्टा देना है। ते जिहड़ा पहाड़ दा आसरा लै के कहिंदा गल एवें मेरे तक ते तां ही पहुंचोगे ना जे पहाड़ नूं सटोगे। ते जे पहाड़ अडोले जे पहाड़ ने कदी डिगना नहीं ते सजनो जिदी टेक लई है मेनू 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 किवें देख सकोगे। उन्हां दा बचन हुंदा तू मेरो मेर पर्वत स्वामी اوٹ گئی میں تیری، نہ تم ڈولو نہ ہم گرتے، رکھ لینی ہر میری تے ستا بلوانڈ۔ یہی گل کہندے نے گرو امرداس باپو، تیرے تے بڑھےپا آ گیا، اج کلی نال ٹھوکر وجی، کلے نال تو اڑ کے زمین تے ڈگے، تے لوگ کہندے نے بڈھا ڈول کے زمین تے ڈگ پیا، اج بزرگ ٹہ پیا زمین تے، پر جدو تیرے اندر نو تکنے تے آواز آندی اے کہ چکھڑ واؤ نہ ڈولئی پربت میران، تو تا اڈول پہاڑے، تو کیویں ڈول سکنا جتنے مرضی چکھڑ چل جا۔ صاحب کہہ رہے نے نش دن مایا کار نے پرانی ڈولت نیت، بندہ ڈولدا پیا پر میرے داتا کون نہیں ڈول دے۔ گرو تیگ بہادر جی کہندے نے کروڑاں وچوں کدی ایک ادھا پیدا ہوندا ہے، کوٹن میں نانک کو نارائن جہیں چیت، جدا چیت نام بھی جڑ جائے سمرن بھی جڑ جائے انہوں گرو کرپا کر کے اڈولتا بخش دین دینے۔ پیاریو آؤ آپ سپنے وچ نہ پئیے، جن نے سپنا رچیا ہے وہ دے ول چاتی ماریے، کیونکہ سپنا رچن والا قائم رہنا سپنے نے بنس جانا، جن نے تماشا بنایا ہے تماشے وچ پہ کے تماشا نہ بن جائیے، وہ دے ول تکیے جن نے تماشا بنایا ہے، جن نے سنسار نو رچیا ہے کیول سنسار نہ تکیے اس کرتار نو تکیے جن نے سنسار نو رچے۔ گرو کرپا کرے سانو بھی اندر دی اٹولتا نام دی دات بخش دے۔ انہیاں کو بینتیاں پروان کرنیاں جی۔ واہ گرو جی کا خلصہ، واہ گرو جی کی فتح۔